परम सत्कार योग गुरु सवारी साध संगत जीओ, वाहेगुरु जी का खालसा वाहेगुरु जी की फतेह। 1999 की विसाखी खालसा जी का 300 साल साजना दे विच मनाया जा रहा है। सर्वसांझी गुरबाणी PPM कंपनी वालों पंथ दे श्रोमणी ढागी ज्ञानी दया सिंह जी दिलबरनामा शहर वाले अते उन्हां दे साथी भाई सेवा सिंह सुरंगी मास्टर बैनापुरी, भाई जसवंत सिंह जी कमल शरी, भाई अवतार सिंह वासी भीड बंसियां दे सहयोग नाल संगतां दे कर कमल विच कष्ट भेटा की जा रही है। एक कष्ट खालसा जी दे 300 साल साजना दिवस नूं समर्पित है। सब तो पहले ढागी जत्थे तो खालसा जी दी महिमा सरवण करो। ਪਾਤਸ਼ਾਹ ਦਾ ਸੀਸ ਲੈ ਕੇ ਰਾਤ ਦਿਨ ਮੰਦਰਾਂ ਮਾਰਦਾ ਕੀਰਤਪੁਰ ਸਾਹਿਬ ਜਾ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਬਾਹਰ ਆਪਣੇ ਸ਼ਹੀਦ ਪਿਤਾ ਦੇ ਸੀਸ ਦਾ ਸਵਾਗਤ ਕਰਨ ਵਾਸਤੇ ਆਏ। ਸਿੱਖ ਸ਼ਬਦ ਪੜ੍ਹਦੇ ਜੈਤਾਂ ਜੀ ਨਾਲ ਅਨੰਦਪੁਰ ਸਾਹਿਬ ਪੁੱਜੇ। ਗੁਰੂ ਮਹਾਰਾਜ ਨੇ ਪਿਤਾ ਦਾ ਸੀਸ ਲੈਂਦਿਆਂ ਹੋਇਆਂ ਭਾਈ ਜੈਤੇ ਨੂੰ ਛਾਤੀ ਨਾਲ ਲਾ ਕੇ ਫਰਮਾਇਆ, ਰੰਗਰੇਟੇ ਗੁਰੂ ਕੇ ਬੇਟੇ। ਭਾਈ ਜੈਤਾ ਮਜ਼੍ਹਬੀ ਸਿੱਖ ਸੀ, ਇਉਂ ਭਾਈ ਜੈਤਾ ਪਿੱਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣਿਆ ਔਰ ਚਮਕੌਰ ਦੇ ਯੁੱਧ ਵਿੱਚ ਸੂਰਮਿਆਂ ਵਾਂਗ ਲੜ ਕੇ ਸ਼ਹੀਦ ਹੋਇਆ। ਸਿੱਖ ਸੰਗਤਾਂ ਵੈਰਾਗਮਈ ਸ਼ਬਦ ਪੜ੍ਹਦੀਆਂ ਆਨੰਦਪੁਰ ਸਾਹਿਬ ਚ ਦਾਖਲ ਹੋਈਆਂ। ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨਵੇਂ ਪਾਤਸ਼ਾਹ ਦਾ ਸੀਸ ਵੇਖ ਕੇ ਗਮ ਵਿੱਚ ਡੁੱਬ ਗਈਆਂ। ਦਸਵੇਂ ਗੁਰੂ ਨੇ ਬਜ਼ੁਰਗ ਮਾਤਾਵਾਂ ਤੇ ਸਭ ਸੰਗਤਾਂ ਨੂੰ ਧੀਰਜ ਦੇ ਕੇ ਚੁੱਪ ਕਰਵਾਇਆ। ਉਹਨਾਂ ਸਭ ਨੂੰ ਸੰਬੋਧਨ ਕਰਕੇ ਕਿਹਾ, ਖਾਲਸਾ ਜੀ ਰੋਣਾ ਉਸਨੂੰ ਚਾਹੀਦਾ ਹੈ ਜੋ ਬਿਨਾਂ ਅਰਥ ਮਰ ਜਾਏ। ਸ਼ਹੀਦ ਤਾਂ ਕੌਮ ਨੂੰ ਨਵਾਂ ਜੀਵਨ ਦੇ ਜਾਂਦਾ ਹੈ, ਉਸਨੂੰ ਕਿਉਂ ਰੋਇਆ ਜਾਏ। ਨਵੇਂ ਪਾਤਸ਼ਾਹ ਤਾਂ ਧਰਮ ਦੀ ਖਾਤਰ ਸ਼ਹੀਦ ਹੋਏ ਨੇ, ਉਹਨਾਂ ਪਿੱਛੋਂ ਰੋਣਾ ਸ਼ੋਭਾ ਨਹੀਂ ਦਿੰਦਾ। ਇੰਨੀ ਛੋਟੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ ਵੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ। ਚੰਦਨ ਦੀ ਚਿਖਾ ਤਿਆਰ ਕਰਕੇ ਸਿੱਖੀ ਮਰਿਆਦਾ ਅਨੁਸਾਰ ਨਵੇਂ ਪਾਤਸ਼ਾਹ ਦੇ ਸੀਸ ਦਾ ਸੰਸਕਾਰ ਕੀਤਾ ਗਿਆ। ਉਸ ਅਸਥਾਨ ਤੇ ਦਸਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਸ਼ਹੀਦ ਗੰਜ ਬਣਾਇਆ। ਗੁਰਦੇਵ ਭਾਈ ਜੈਤੇ ਨੂੰ ਪੁੱਛਣ ਲੱਗੇ, ਜੈਤਾ ਜੀ ਦਿੱਲੀ ਵਿੱਚ ਕਿਵੇਂ ਹਾਲਾਤ ਵਾਪਰੇ, ਸੰਗਤ ਨੂੰ ਸਾਰੀ ਕਹਾਣੀ ਸੁਣਾਓ। ਭਾਈ ਜੈਤਾ ਜੀ ਨੇ ਰੋ ਰੋ ਕੇ ਦਿੱਲੀ ਦੀ ਦਾਸਤਾਨ ਐਂ ਬਿਆਨ ਕੀਤੀ। ਪਿਆ ਮਹਾਰਾਜ ਨਵੇਂ ਪਾਤਸ਼ਾਹ ਦੀ ਸ਼ਹੀਦੀ ਵੇਲੇ ਮੁਸਲਮਾਨਾਂ ਤੇ ਹਿੰਦੂਆਂ ਦੇ ਨਾਲ ਕੁਛ ਸਿੱਖ ਵੀ ਖੜੇ ਸਨ। ਬਾਦਸ਼ਾਹ ਨੇ ਵੰਗਾਰ ਕੇ ਕਿਹਾ, ਹੈ ਕੋਈ ਸਿੱਖ ਜੋ ਆਪਣੇ ਗੁਰੂ ਦਾ ਸਰੀਰ ਚੁੱਕਣ ਵਾਸਤੇ ਅੱਗੇ ਆਵੇ? ਪਰ ਕੋਈ ਸਿੱਖ ਵੀ ਅੱਗੇ ਨਹੀਂ ਸੀ ਆਇਆ। ਉਸ ਵੇਲੇ ਸਿੱਖਾਂ ਤੇ ਹਿੰਦੂਆਂ ਦੀ ਪਛਾਣ ਕਰਨੀ ਵੀ ਔਖੀ ਸੀ। ਖਾਸ ਕਰਕੇ ਪੰਜਾਬੀ ਆਮ ਕੇਸ ਦਾੜੀਆਂ ਰੱਖਦੇ ਸਨ, ਸਭ ਦੀ ਇੱਕੋ ਜਿਹੀ ਪੁਸ਼ਾਕ ਸੀ। ਇਸੇ ਵਾਸਤੇ ਹੀ ਬਾਦਸ਼ਾਹ ਬਹਾਦਰ ਸ਼ਾਹ ਔਰ ਫਰਕਸੀਅਰ ਨੇ ਖਾਸ ਹੁਕਮ ਕੀਤਾ ਸੀ ਕਿ ਹਿੰਦੂ ਸਾਰੇ ਕੇਸ ਦਾੜੀਆਂ ਬਣਾ ਕੇ ਰੱਖਣ। ਸੋ ਸਿੱਖ ਹਿੰਦੂਆਂ ਨੂੰ ਲੁੱਟ ਸਕਦੇ ਸਨ। ਦਸਵੇਂ ਪਾਤਸ਼ਾਹ ਨੇ ਕਿਹਾ, ਜੈਤਾ ਜੀ, ਹੁਣ ਮੈਂ ਐਸਾ ਸਿੰਘ ਸਾਜਾਂਗਾ ਜਿਹੜਾ ਲੱਖਾਂ ਵਿੱਚ ਵੀ ਖੜਾ ਹੋਵੇ, ਲੋਕ ਕਹਿਣਗੇ ਆਹ ਸਿੰਘ ਖੜਾ, ਮੈਂ ਇਹਨਾਂ ਸਿੱਖਾਂ ਨੂੰ ਸਿੰਘ ਬਣਾ ਦਿਆਂਗਾ, ਮੈਂ ਇਹਨਾਂ ਸੰਤਾਂ ਨੂੰ ਸੰਤ ਸਿਪਾਹੀ ਬਣਾਵਾਂਗਾ, ਮੈਂ ਇਹਨਾਂ ਰਿਸ਼ੀਆਂ ਨੂੰ ਰਾਜ ਰਿਸ਼ੀ ਬਣਾ ਦਿਆਂਗਾ, ਮੈਂ ਇਹਨਾਂ ਗਿੱਦੜਾਂ ਨੂੰ ਸ਼ੇਰ ਬਣਾਵਾਂਗਾ, ਮੈਂ ਇਹਨਾਂ ਬੁੱਜ਼ਦਿਲਾਂ ਨੂੰ ਵੀਰ ਦਿਲ ਬਣਾ ਦਿਆਂਗਾ, ਮੈਂ ਇਹਨਾਂ ਗੁਲਾਮਾਂ ਨੂੰ ਆਜ਼ਾਦ ਕਰਾਂਗਾ, ਮੈਂ ਇਹਨਾਂ ਬੇਗੈਰਤਾਂ ਨੂੰ ਐਸਾ ਅਣਖ ਦਾ ਟੀਕਾ ਲਾਵਾਂਗਾ, ਇਹ ਦੁਨੀਆ ਵਿੱਚ ਕ੍ਰਿਸ਼ਮੇ ਕਰਕੇ ਵਿਖਾ ਦੇਣਗੇ। ਗੁਰਦੇਵ ਨੇ ਕਿਹਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂ,
ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ, ਉਹਦੀ ਜਗਤ ਤੋਂ ਵੱਖਰੀ ਸ਼ਾਨ ਹੋਊ, ਜਗਤ ਤੋਂ ਵੱਖਰੀ ਸ਼ਾਨ ਹੋਊ, ਸਦਾ ਮੇਰੇ ਖਾਲਸਾ ਸਜਾਵਾਂਗਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ, ਮੈਂ ਦੱਬੇ ਕੁਚਲੇ
ਪਾਤਸ਼ਾਹ ਜੀ ਇਹ ਗੱਲ ਪੱਕੀ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਨੂੰ ਇਹ ਨਵਾਂ ਰੂਪ ਦੇ ਕੇ ਸਿੰਘ ਨਾ ਸਜਾਉਂਦੇ ਤਾਂ ਅੱਜ ਸਿੱਖਾਂ ਦੀ ਹੈਸੀਅਤ ਵੀ ਕਬੀਰ ਪੰਥੀਆਂ ਵਰਗੀ ਹੁੰਦੀ। ਸਿੱਖਾਂ ਦਾ ਹਿੰਦੂਆਂ ਨਾਲੋਂ ਕੋਈ ਵੱਖਰਾ ਚਿੰਨ੍ਹ ਨਾ ਹੁੰਦਾ। ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਪ੍ਰਚਾਰ ਕਰਕੇ ਸਿੱਖਾਂ ਨੂੰ ਨਵਾਂ ਰੂਪ ਔਰ ਵੱਖਰਾ ਸਥਾਨ ਦੇ ਦਿੱਤਾ, ਇੱਕ ਨਵਾਂ ਤੇ ਨਿਆਰਾ ਪੰਥ ਬਣਾ ਦਿੱਤਾ। ਇਸੇ ਸਦਕਾ ਹੀ ਧਰਮ ਦੇ ਇਤਿਹਾਸ ਵਿੱਚ ਗੁਰੂ ਸਾਹਿਬ ਨੂੰ ਹੋਰ ਧਰਮਾਂ ਦੇ ਬਾਣੀਆਂ ਦੇ ਬਰੋਬਰ ਉੱਚਾ ਔਰ ਖਾਸ ਸਥਾਨ ਮਿਲ ਗਿਆ। ਕਿਸੇ ਪੂਜਿਆ ਨੂੰ ਉੱਚਾ ਉਸਦੇ ਪੂਜਣ ਵਾਲੇ ਹੀ ਬਣਾਇਆ ਕਰਦੇ ਹਨ। ਧਰਮ ਦਾ ਬਾਣੀ ਓਨਾ ਹੀ ਉੱਚਾ ਸਮਝਿਆ ਜਾਂਦਾ ਹੈ ਜਿੰਨੀ ਉੱਚੀ ਉਸਦੀ ਸਾਜੀ ਹੋਈ ਕੌਮ। ਇਸੇ ਸਿਧਾਂਤ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਵੱਲ ਇਸ਼ਾਰਾ ਕਰਕੇ ਫਰਮਾਇਆ ਸੀ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸਾ ਗਰੀਬ ਕਰੋੜ ਪਰੇ। ਨਵਾਂ ਪੰਥ ਸਾਜਣ ਦਾ ਫੈਸਲਾ ਹੋ ਗਿਆ। ਹਜ਼ੂਰ ਫਰਮਾਉਂਦੇ ਹਨ, ਸਾਨੂੰ ਨਿਰੰਕਾਰ ਨੇ ਭੇਜਿਆ ਹੀ ਇਸੇ ਸ਼ੁਭ ਕਾਰਜ ਵਾਸਤੇ ਸੀ। ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਠਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ, ਯਾਹੀ ਕਾਜ ਤਰਾ ਹਮ ਜਨਮੰਗ, ਸਮਝ ਲੇ ਹੋ ਸਾਧੂ ਸਭ ਮਨਮੰਗ, ਧਰਮ ਚਲਾਵਣ ਸੰਤ ਉਬਾਰਣ, ਦੁਸ਼ਟ ਸਭਨ ਕੋ ਮੂਲ ਉਬਾਰਣ, ਸਿਮਰਨ ਸੇਵਾ ਕੁਰਬਾਨੀ ਔਰ ਵੀਰਤਾ ਦੀਆਂ ਦਾਤਾਂ ਨਾਲ ਮਾਲਾ ਮਾਲ ਹੋਏ ਸਿੱਖ ਨੂੰ ਕਲਗੀ ਤਰ ਕੁਛ ਹੋਰ ਬਖਸ਼ ਕੇ ਪੂਰਨ ਪੁਰਸ਼ ਬਣਾਉਣ ਬਾਰੇ ਸੋਚ ਰਹੇ ਸਨ। ਆਪ ਸਾਲ ਭਰ ਨੈਣਾ ਦੇਵੀ ਦੇ ਟਿੱਲੇ ਉੱਤੇ ਇਕਾਂਤ ਵਿੱਚ ਰਹੇ। ਬਾਣੀ ਰਚਨ ਤੋਂ ਆਪ ਜੀ ਦਾ ਜਿਹੜਾ ਸਮਾਂ ਬਚਦਾ ਉਹ ਇਹਨਾਂ ਸੋਚਾਂ ਵਿੱਚ ਬਿਤਾ ਦਿੰਦੇ ਕਿ ਨਿਗਰੇ ਹੋਏ ਮਨੁੱਖ ਸਮਾਜ ਨੂੰ ਕਿਵੇਂ ਉੱਚਿਆ ਚੁੱਕਿਆ ਜਾਵੇ, ਗੁਰੂ ਨਾਨਕ ਦੇਵ ਜੀ ਦੇ ਬਣਾਏ ਹੋਏ ਸਿੱਖ ਨੂੰ ਕਿਵੇਂ ਦੂਜਿਆਂ ਨਾਲੋਂ ਵੱਖਰਾ ਰੱਖਿਆ ਜਾਵੇ। ਜਿਸ ਕਮਜ਼ੋਰ ਭਾਈਚਾਰੇ ਵਿੱਚੋਂ ਇਹ ਤੱਤ ਕੱਢਿਆ ਹੈ, ਸਮਾਂ ਪਾ ਕੇ ਫਿਰ ਉਸੇ ਵਿੱਚ ਨਾ ਭੁੱਲ ਮਿਲ ਜਾਵੇ। ਪੰਜਵੇਂ ਪਾਤਸ਼ਾਹ ਨੇ ਮਰਦ ਨੂੰ ਮਰਨ ਦਾ ਵੱਲ ਦੱਸਿਆ ਸੀ, ਇਹ ਜਾਚ ਭੁੱਲ ਨਾ ਜਾਏ। ਮੀਰੀ ਪੀਰੀ ਦੇ ਮਾਲਕ ਨੇ ਮੀਰੀ ਪੀਰੀ ਇਕੱਠੀਆਂ ਕੀਤੀਆਂ ਸਨ, ਕਿਤੇ ਸਮਾਂ ਪਾ ਕੇ ਵੱਖੋ ਵੱਖ ਨਾ ਹੋ ਜਾਣ। ਸ਼ਾਇਰ ਕਹਿੰਦਾ, ਸਤਿਗੁਰ ਦਸਵੇਂ ਪਾਤਸ਼ਾਹ ਕਰਦੇ ਸੋਚ ਵਿਚਾਰ, ਉਲਝੀ ਟਾਣੀ ਦੇਸ਼ ਦੀ ਹੋਵੇ ਕਿਵੇਂ ਸੁਧਾਰ, ਰਲਦੀ ਪਈ ਮਨੁੱਖਤਾ ਫੁੱਲਿਆ ਫਿਰੇ ਹੰਕਾਰ, ਜਾਤ ਪਾਤ ਅਤੇ ਈਰਖਾ ਵਹਿਮਾਂ ਦੀ ਭਰਮਾਰ, ਭੁੱਲ ਕੇ ਸੱਚੇ ਰੱਬ ਨੂੰ ਪਏ ਲੋਕੀ ਹੋਣ ਖਵਾਰ, ਪੀਰ ਦੇਵੀਆਂ ਦੇਵਤੇ ਪੂਜਣ ਪਏ ਨਰ ਨਾਰ, ਵਾੜ ਖੇਤ ਨੂੰ ਖਾਂਦੀ ਜ਼ਾਲਮ ਹੋਈ ਸਰਕਾਰ, ਧੱਕੇ ਸ਼ਾਹੀ ਪੁਰਖ ਦੀ ਮਾੜਿਆਂ ਤੇ ਤਲਵਾਰ, ਜੋ ਸਿੱਖੀ ਪੰਥ ਚਲਾ ਗਏ ਗੁਰੂ ਨਾਨਕ ਨਿਰੰਕਾਰ, ਕਿਤੇ ਭੁੱਲ ਨਾ ਜਾਣ ਅਸੂਲ ਰਲ ਦੂਜਿਆਂ ਵਿਚਕਾਰ, ਕਿਤੇ ਸਾਥੋਂ ਬਾਅਦ ਪਖੰਡ ਦਾ ਫੈਲੇ ਨਾ ਪ੍ਰਚਾਰ, ਹੁਣ ਸਾਜੀਏ ਅਣਖੀ ਖਾਲਸਾ, ਕਰੀਏ ਸਿੰਘ ਤਿਆਰ, ਜੋ ਗਲੋਂ ਗੁਲਾਮੀ ਲਾ ਦੇਵੇ ਪੀ ਅੰਮ੍ਰਿਤ ਖੰਡੇ ਧਾਰ, ਜੋ ਰੱਖਿਆ ਕਰੇ ਗਰੀਬ ਦੀ ਜ਼ਾਲਮ ਨੂੰ ਲਲਕਾਰ, ਜੋ ਪੂਜੇ ਏਕੇ ਅਕਾਲ ਨੂੰ ਸੱਚ ਦਾ ਕਰੇ ਵਿਹਾਰ, ਜੋ ਤਾਬਿਆ ਗੁਰੂ ਗ੍ਰੰਥ ਦੀ ਛੱਡਦਾ ਰਹੇ ਜੈਕਾਰ, ਇਹ ਕੇਸਰੀ ਝੰਡਾ ਦਿਲਬਰਾ ਝੂਲੇ ਵਿੱਚ ਸੰਸਾਰ। ਇਹ ਧਾਰ ਕੇ ਹਜ਼ੂਰ ਨੈਣਾ ਦੇਵੀ ਦੇ ਟਿੱਲੇ ਤੋਂ ਵਾਪਸ ਆਨੰਦਪੁਰ ਸਾਹਿਬ ਆ ਗਏ। ਫੈਸਲਾ ਹੋ ਗਿਆ ਕਿ ਵਿਸਾਖੀ ਤੇ ਸੰਗਤਾਂ ਦਾ ਇੱਕ ਭਰਵਾਂ ਇਕੱਠ ਕੀਤਾ ਜਾਏ। 1755 ਵਿਕਰਮੀ, 1699 ਈਸਵੀ ਚੜ੍ਹਦਿਆਂ ਹੀ ਗੁਰੂ ਸਾਹਿਬ ਨੇ ਉਚੇਚੇ ਹੁਕਮਨਾਮੇ ਸੰਗਤਾਂ ਨੂੰ ਐਂ ਭੇਜ ਦਿੱਤੇ। ਸੰਗਤਾਂ ਨੂੰ ਦਰਸ਼ਨ ਦਿੰਦੇ ਪਰ ਚੁੱਪ ਚੁੱਪ ਰਹਿੰਦੇ। ਸਦਾ ਨਾਲੋਂ ਮਹਾਰਾਜ ਦਾ ਸੁਭਾਅ ਕੁਝ ਵੱਟਿਆ ਵੱਟਿਆ ਪ੍ਰਤੀਤ ਹੋ ਰਿਹਾ ਸੀ। ਦਾਤਾਰ ਬੜੇ ਘੱਟ ਬੋਲਦੇ, ਹਰ ਵੇਲੇ ਕਿਸੇ ਡੂੰਘੀ ਸੋਚ ਵਿੱਚ ਲੀਨ ਭਾਸਦੇ। ਇਹ ਵੇਖ ਕੇ ਸਿੱਖਾਂ ਦੇ ਦਿਲ ਵਿੱਚ ਕਈ ਖਿਆਲ ਆਉਂਦੇ। ਉਧਰ ਸੰਗਤਾਂ ਨੇ ਹਜ਼ੂਰ ਦੇ ਪੱਤਰ ਪੜ੍ਹ ਕੇ ਆਨੰਦਪੁਰ ਸਾਹਿਬ ਵੱਲ ਵਹੀਰਾਂ ਪਾ ਦਿੱਤੀਆਂ। ਵਿਸਾਖੀ ਤੋਂ ਇੱਕ ਦਿਨ ਪਹਿਲਾਂ ਕੇਸਗੜ੍ਹ ਸਾਹਿਬ ਵਿੱਚ ਬੜਾ ਭਾਰੀ ਦੀਵਾਨ ਸਜਾਉਣ ਦਾ ਹੁਕਮ ਹੋਇਆ। ਉੱਥੇ ਸ਼ਾਨਦਾਰ ਪੰਡਾਲ ਬਣਾਇਆ ਗਿਆ। ਤਖ਼ਤ ਦੇ ਮਗਰਲੇ ਪਾਸੇ ਕਈ ਤੰਬੂ ਲਾਏ ਗਏ। ਉਹਨਾਂ ਵਿੱਚ ਕੀ ਗੁਪਤ ਰਚਨਾ ਰਚੀ ਗਈ ਇਹ ਮਹਾਰਾਜ ਜਾਣਨ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਗਿਆ। ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਜੀਆਂ ਸਤਿਗੁਰੂ ਦੀ ਉਡੀਕ ਕਰ ਰਹੀਆਂ ਸਨ। ਪਰ ਅਜੇ ਹਜ਼ੂਰ ਤਖ਼ਤ ਤੇ ਨਹੀਂ ਆਏ। ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋ ਗਿਆ। ਸ਼ਰਧਾਲੂਆਂ ਦੀਆਂ ਅੱਖਾਂ ਤਖ਼ਤ ਉੱਤੇ ਟਿਕੀਆਂ ਹੋਈਆਂ ਸਨ ਕਿ ਸੱਚੀ ਸਰਕਾਰ ਦੇ ਦਰਸ਼ਨ ਕਦੋਂ ਹੁੰਦੇ ਨੇ। ਅੱਜ ਦਾ ਤਖ਼ਤ ਖਾਸ ਢੰਗ ਨਾਲ ਬਣਾਇਆ ਗਿਆ ਸੀ। ਤਖ਼ਤ ਦੇ ਪਿਛਲੇ ਪਾਸੇ ਦੂਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸੇ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰ ਲੱਗੀਆਂ ਹੋਈਆਂ ਸਨ। ਮਹਾਰਾਜ ਰਾਤ ਦੇ ਹੀ ਇਸ ਤੰਬੂ ਵਿੱਚ ਆ ਕੇ ਬੈਠੇ ਹੋਏ ਸਨ। ਹੋਰ ਕਿਸੇ ਵੀ ਨਿਕਟ ਵਰਤੀ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ। ਤੰਬੂ ਦਾ ਪਰਦਾ ਹਿਲਿਆ ਤੇ ਮਹਾਰਾਜ ਇੱਕਦਮ ਤਖ਼ਤ ਉੱਤੇ ਆ ਕੇ ਖੜੇ ਹੋ ਗਏ। ਹਜ਼ੂਰ ਦੇ ਸਿਰ ਤੇ ਸੁਨਹਿਰੀ ਚੱਕਰ, ਮੱਥੇ ਉੱਤੇ ਹੀਰਿਆਂ ਜੜੀ ਕਲਗੀ, ਨੇਤਰ ਵੀਰ ਰਸ ਵਿੱਚ ਸੁਰਖ, ਚਿਹਰਾ ਰੋਮ ਚ ਤਣਿਆ ਹੋਇਆ। ਬੁੱਲਾਂ ਉੱਤੇ ਕੁਛ ਚਿਰ ਖਾਮੋਸ਼ੀ ਆਉਣ ਤੋਂ ਬਾਅਦ ਇੱਕਦਮ ਚਿਹਰੇ ਤੇ ਲਾਲੀ ਆਈ। ਲਾਲੀ ਦੇ ਨਾਲ ਹੀ ਕਾਮ ਦੀ ਖੁਸ਼ਹਾਲੀ ਆਈ। ਸਰ ਕਰਕੇ ਕਦੀ ਮਿਆਨ ਚੋ ਤਲਵਾਰ, ਬਿਜਲੀ ਵਾਂਗ ਚਮਕਦੀ ਚੰਡੀ ਲੈ ਕੇ ਬੈਠੇ ਹੋਏ ਸਿੰਘਾਂ ਨੂੰ ਹਜ਼ੂਰ ਨੇ ਇਉਂ ਕਿਹਾ।